रंच करे दुखेत तन निर्मत दुर्लभ देहे सवार धरी खान पान उदे सुख पुंचत संकट काट विपत हरी मात पिता भाई अरबंदप पूजन की सब सूझ परी बर्दमान होवत दिन प्रत नित आवत निकट बिखम जरी रे गुणहीन दीन माया क्रिम सिमर स्वामी एक गरी कर गह लेहो कृपाल कृपा निद नानक काट ब्रह्म परी हमू मर्द बाशद शवद सुखनवर नाशिक में दीगर दर्द हने दीगर चेहा शुद्ध के चू बचगा कुछ ते चार ए बाकी बिमादस्त पेची दे मार अमा बख्शो बख्शिंद ओ दस्तगी रजा बख्श रोजी देहो दिल पासी चवर शतर तख्त दे मालक साहेब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो वाहगुरु जी का खालसा वाहगुरु जी की फतेह। धन धन श्री गुरु ग्रंथ साहिब सच्चे पातशाह जी की पवित्र गोद विच एकत्र हो करके दीन दुनिया दे वाली धन धन श्री गुरु हरकृष्ण साहब जी दे पवित्र स्थाना उपर बड़े प्रेम सहित अगंड कीर्तनी जथे दे सिंघां पासों भाई साहब भाई रणधीर सिंह जी हुणां वल्लों जो ए जथा जो ए संप्रदाय गुरु नानक साहिब गुरु गोबिंद सिंह जी दियां बख्शिशां नाल शुरू कीती सी उस जथे संगत पासों वीर रसी बाणी दा कीर्तन सरवण कीता है। कुछ समा धन धन श्री गुरु गोबिंद सिंह सच्चे पातशाह जी दी पवित्र बाणी चंडी दी विच वार दी कथा विचार सरवण करिए जी। सतनाम श्री वाहे गुरु साहिब जी तग्गा संगर आली संगर वाया बरशी बंबले आली सूरे संगरे भेड़ मचिया बीराली दुर्गा दानवी मार मची मोहराली अंदर खेत गुरु महाराज अवर बासना नाहे प्रभ धर्म युद्ध के चाहे वीर रस पैदा करन दे लई स्त्री वर्ग नूं गुरु नानक साहिब दी बाणी अनुसार सो क्यों मंदा आखी है जित जम्मै राजान ਉੱਚੀ ਉਪਾਧੀ ਬਖਸ਼ਣ ਦੇ ਲਈ ਦੁਰਬਲਤਾ ਤੋਂ ਨਿਰਬਲਤਾ ਤੋਂ ਅਬਲਾ ਤੋਂ ਮਾਈ ਭਾਗੋ ਬਣਾਉਣ ਦੇ ਲਈ ਇਹ ਮਹਾਨ ਰਚਨਾ ਕੀਤੀ ਹੈ, ਜਿੱਥੇ ਕੇਵਲ ਤੇ ਕੇਵਲ ਅਕਾਲ ਪੁਰਖ ਦੀ ਸ਼ਸਤਰਾਂ ਦੀ ਵਡਿਆਈ ਹੈ ਔਰ ਕਿਸੇ ਵੀ ਨਿਰਜੀਵ ਉੱਤੇ ਉਹ ਹੱਥ ਰੱਖ ਦੇਵੇ ਇਉਂ ਜੂਝਦਾ ਹੈ ਕੋਈ ਨਿਰਬਲ ਕੋਈ ਦੁਰਬਲ ਬੰਦਾ, ਨਿਰਬਲ ਅਬਲਾ ਇਸਤਰੀ ਜਿਵੇਂ ਦੁਰਗਾ ਦੈਂਤਾਂ ਨਾਲ ਜੂਝੀ ਹੈ। ਇਹ ਸਾਰੇ ਦੀ ਸਾਰੀ ਵਡਿਆਈ ਪਾਤਸ਼ਾਹ ਨੇ ਅਕਾਲ ਪੁਰਖ ਨੂੰ ਦਿੱਤੀ ਹੈ, ਉਹਦੀ ਕਿਰਪਾ ਤੋਂ ਬਿਨਾਂ ਕੋਈ ਹੱਥ ਨਹੀਂ ਚੁੱਕ ਸਕਦਾ। ਬਾਣੀ ਵਿੱਚ ਇੱਕ ਜ਼ਿਕਰ ਹੈ ਵੀ ਆਪਾਂ ਕਹਾਵਤ ਆਮ ਹੀ ਪੜ੍ਹਦੇ ਸੁਣਦੇ ਹਾਂ, ਰੱਬ ਨੇੜੇ ਆ ਕੇ ਘਸੋਨਾ। ਤੇ ਜਿਹੜਾ ਭਗਤ ਹੁੰਦਾ ਨਾ, ਸੰਤ ਹੁੰਦਾ, ਲੋਕ ਕਹਿਣਗੇ ਘਸੋਨ ਨੇੜੇ ਆ, ਰੱਬ ਤੇ ਵੇਖਿਆ ਨਹੀਂ, ਆਹ ਮੂੰਹ ਤੇ ਵੱਜ ਜਾਣਾ ਹੀ। ਭਗਤ ਨਹੀਂ ਮੰਨਦੇ ਇਹਨਾਂ ਗੱਲਾਂ ਨੂੰ, ਕਹਿੰਦੇ ਕਹਿ ਰਵਿਦਾਸ ਹੱਥ ਪੈ ਨੇੜੈ, ਹੱਥ ਤੋਂ ਹੀ ਨੇੜੇ ਆ, ਕਿਉਂਕਿ ਹੱਥ ਚੁੱਕੇਗਾ ਹੀ ਤਾਂ ਜੇ ਉਹਦੀ ਬਖਸ਼ਿਸ਼ ਹੋਈ ਤੇ। ਜੇ ਸਾਹ ਹੀ ਖਿੱਚ ਲਏ, ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ, ਸਾਰੇ ਘਸੋਨਕ ਸੰਨ ਨਾਲ ਹੀ ਡਿੱਗ ਪੈਣੇ ਨੇ। ਇਹ ਦੁਰਗਾ ਕੋਲ ਜੇ ਕੋਈ ਬਰਕਤ ਹੈ ਤੇ ਅਕਾਲ ਪੁਰਖ ਦੀ ਦੇਣ ਹੈ, ਉਹਦੇ ਤੋਂ ਬਿਨਾਂ ਕੋਈ ਹੱਥ ਨਹੀਂ ਚੁੱਕ ਸਕਦਾ। ਉਹ ਮੈਦਾਨੇ ਜੰਗ ਦੇ ਵਿੱਚ ਜ਼ਿਕਰ ਕਰਦੇ ਨੇ, ਧੱਗਾ ਸੰਗਲੀ ਆਲੀ ਸੰਗਰ ਵਾਇਆ, ਧੱਗਾ ਡੰਡੇ ਨੂੰ ਕਹਿੰਦੇ ਨੇ, ਡਾਂਗ ਨੂੰ, ਸੰਗਲਾਂ ਨਾਲ ਬੰਨੇ ਹੋਏ ਘੋੜਿਆਂ ਹਾਥੀਆਂ ਦੇ ਇਰਦ ਗਿਰਦ ਜਿਹੜੇ ਨਗਾਰੇ ਨੇ ਉਹਨਾਂ ਦੇ ਉੱਤੇ ਪਾਤਸ਼ਾਹ ਆਖਣ ਲੱਗੇ ਨੇ, ਚੋਟ ਪਈ ਹੈ ਔਰ ਇਸ ਚੋਟ ਨੂੰ ਸੁਣ ਕੇ, ਦਮਾਮਿਆਂ ਦੀ ਆਵਾਜ਼ ਨੂੰ ਸੁਣ ਕੇ, ਧੌਂਸਿਆਂ ਦੀ ਆਵਾਜ਼ ਨੂੰ ਸੁਣ ਕੇ ਇਹ ਭਿਅੰਕਰ ਜੰਗ ਫਿਰ ਸ਼ੁਰੂ ਹੋਇਆ। ਇਹ ਬਰਸ਼ੀ ਬੰਬਲੀ ਆਲੀ ਸੂਰੇ ਸੰਗਰੇ, ਰੇਸ਼ਮ ਦੇ ਫੁੰਮਣ। ਨੰਗਾ ਸਿੰਘਾਂ ਕੋਲ ਤੁਸੀਂ ਬਰਸ਼ੀਆਂ ਵੇਖੀਆਂ ਨੇ, ਛੋਟੇ ਛੋਟੇ ਆਕਾਰ ਦੇ ਫੁੱਲ ਰੇਸ਼ਮ ਦੇ ਬਣੇ, ਉਹਨਾਂ ਦੇ ਨਾਲ ਬੰਨੇ ਹੁੰਦੇ ਨੇ। ਇਉਂ ਪਾਤਸ਼ਾਹ ਕਹਿੰਦੇ ਨੇ ਬਰਸ਼ੀ ਬੰਬਲੀ ਆਲੀ ਸੂਰੇ ਸੰਗਰੇ, ਛੋਟੇ ਛੋਟੇ ਝੰਡੇ, ਛੋਟੇ ਛੋਟੇ ਪਤਾਕੇ, ਛੋਟੇ ਛੋਟੇ ਰੇਸ਼ਮ ਦੇ ਫੁੱਲ ਇਹਨਾਂ ਸੂਰਮਿਆਂ ਦੀਆਂ ਬਰਸ਼ੀਆਂ ਤੇ ਟੰਗੇ ਹੋਏ ਨੇ। ਭੇੜ ਮੱਚਿਆ ਬੀਰਾਲੀ ਦੁਰਗਾ ਦਾਨਵੀ, ਬੀਰਾਲੀ ਬੀਰਾਂ ਦੀ ਕਤਾਰ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਦੇਵੀ ਦੇ ਸਨਮੁਖ ਬੀਰਾਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਨੇ, ਇਧਰੋਂ ਦੇਵੀ ਦੇ ਨਾਲ ਦੇਵਤਿਆਂ ਦੀਆਂ ਕਤਾਰਾਂ ਨੇ, ਇਹਨਾਂ ਦੇ ਆਪਸ ਦੇ ਵਿੱਚ ਮਾਰ ਮੱਚੀ ਮੋਹਰਾਲੀ ਅੰਦਰ ਖੇਤ ਦਾ, ਮਾਰੋ ਮਾਰ ਮੱਚੀ ਹੋਈ ਹੈ ਮੈਦਾਨੇ ਜੰਗ ਅੰਦਰ। ਮੈਦਾਨ ਖੇਤ ਉਹ ਜਿੱਥੇ ਲਹੂ ਦੀਆਂ ਨਦੀਆਂ ਵਹਿ ਰਹੀਆਂ ਨੇ, ਮਹਾਰਾਜ ਕਹਿੰਦੇ ਵੀ ਜ਼ਖਮ ਖਾ ਕੇ ਨਾ ਸੂਰਮੇ ਏਦਾਂ ਨੱਚ ਰਹੇ ਨੇ, ਜਨ ਨੱਟ ਲੱਥੇ ਸ਼ਾਲੀ ਢੋਲ ਬਜਾਏ ਕੈ, ਲੋਹੂ ਫਾਥੀ ਜਾਲੀ ਲੋਥੀ ਜਮਦੜੀ। ਜਦੋਂ ਕਿਸੇ ਦੇ ਫੱਟ ਲੱਗਦਾ ਏਦਾਂ ਨੱਚਦੇ ਨੇ ਜਿਵੇਂ ਢੋਲ ਦੇ ਡੱਗੇ ਦੇ ਉੱਤੇ ਕੋਈ ਬਾਜੀਗਰ ਨੱਚਦਾ ਹੋਵੇ, ਛਾਲਾ ਮਾਰਦਾ ਹੋਵੇ। ਆਪਾਂ ਵੇਖਿਆ ਕਿਤੇ ਮਾੜਾ ਜਿਹਾ ਪੈਰ 'ਚ ਕੰਡਾ ਚੁੱਭ ਜਾਵੇ ਤੇ ਭੁੜਕਣ ਲੱਗ ਪੈਂਦਾ ਬੰਦਾ। ਪਾਤਸ਼ਾਹ ਕਹਿੰਦੇ ਨੇ ਉਹ ਜ਼ਖਮਾਂ ਦਾ ਦਰਦ, ਉਹਨਾਂ ਫੱਟਾਂ ਦੇ ਦਰਦ ਨਾਲ ਉਹ ਕੁਰਲਾਉਂਦੇ ਹੋਏ ਜਿਹੜੇ ਸੂਰਮੇ ਨੇ ਇਉਂ ਨੱਚਦੇ ਨੇ ਜਿਵੇਂ ਕੋਈ ਨੱਟ, ਜਿਵੇਂ ਕੋਈ ਬਾਜੀਗਰ ਨੱਚਦਾ ਹੋਵੇ। ਲੋਹੂ ਫਾਥੀ ਜਾਲੀ ਲੋਥੀ ਜਮਧੜੀ, ਜਮਧੜ ਐਸਾ ਸ਼ਸਤਰ ਹੈ ਜਿਹੜਾ ਕਹਿੰਦੇ ਜਮਾਂ ਦੀ ਦਾੜ ਵਰਗਾ ਹੈ, ਤੇ ਜਿਵੇਂ ਬਾਣੀ ਦਾ ਫੁਰਮਾਨ ਹੈ ਜਮਾਂ ਦੀ ਦਾੜ ਤੋਂ ਕੋਈ ਬਚ ਨਹੀਂ ਸਕਦਾ, ਜਮਾਂ ਦੀ ਕਲਮ ਤੋਂ ਕੋਈ ਸੰਤ, ਕੋਈ ਸਾਕਤ, ਕੋਈ ਸੂਰਮਾ, ਕੋਈ ਨਿਰਦਨ ਬਚ ਨਹੀਂ ਸਕਦਾ, ਨਾ ਪੈਗੰਬਰ ਬਚਿਆ ਹੈ ना कोई निर्दन बचिया ना कोई सरदन बचिया है। शस्त्र नू जमा दी दाड़ दस्या है भी क्योंकि ना जमा दी दाड़ तो कोई बचदा ते ना जदों शस्त्र छाती विच वजे उदों ही कोई बचदा है। वो बरशियां नाल विन्ने हुए शरीर लोहू लाल रंग लोहू फाथी जाली जाली जाला वो बरशियां विच टंगे इदा लगते ने जिदा जाल दे विच लाल रंग दियां मछियां फसियां होण। मैदाना जंग जाल है बरशियां कंडे दा कम कर रही ने जेड़े मछी मुछी छगण दे शकीन उन्हां नूं पता भी कंडा किदा सुटी दा दे मछी किदा फड़ी दी है। वैसे तो गुरमत इहदे खिलाफ है जीव हत्या दे जिमें कंडे विच मछियां फसियां होण किसे जाल दा शिकार हो जाण इउं लगदा है शरीर लहू नाल लथपथ होए बरशी रूपी कंडे दे विच जमदड़ी दे विच गड्डे होए ने जाली रैन जाल दिन हुआ। बाणी च वी आउंदा ना जाली रैन जाल दिन हुआ। इह दिन ते रात गुरबाणी कहिंदी है इक जाल सुटिया होया माया ने। आ जिहड़े पदार्थ बदूरथ ने चोगा ते साडे वर्गा चुगदा चुगदा इक ना इक दिन फस जांदा है। इउं मैदाने जंग जापदा है पातशाह फरमाउंदे ने घण विच ज्यों शंशाली तेगां हसियां घुमर आर सियाली बणियां केजमां। केजमां तलवार नूं कहिंदे ने केजम। घण विच ज्यों शंशाली घण घणे बदल दे विच ते शंशाली बिजली नूं कहिंदे ने। किते बिज ना मारिया है किते शंशाली ना मारिया है कलगी धरती कलम दा कमाल है। साहिब सच्चे पातशाह कहिंदे ने एक बदल जिहा छाया होया है दैंतां ते देवतियां दी फौज दा। एक अद्धी तलवार जदों चीर के उस बदल चों तां निकलदी है पेट नूं चीर के पासे निकलदी है उहदी नोक इदां लगदी है जिस तरह बदलां नूं चीर के बिजली चमकदी होवे। इउं पातशाह कहिंदे ने तलवारां चमकदियां ने। हुण बिजली जदों चमकदी है इदां लगदा वी उह खुश हुंदा ते महाराज कहिंदे ने तलवार दी चिट्टी जई नोक इदां है जिवें खसम खुश हो रहा होवे उदां वी उह खुश हुंदा। उहने पहली शर्त रखी है सिख धर्म दी नीह इत्थे खड़ी है जौ तो प्रेम खेलण का चाहो सिर धर तली गली मेरी आओ इत मारग पैर तरी जै सिर दीजै कानना। सिर देण वाले नूं पहल है। कलगीधर नूं पुछ लो जब आव की औद निधान बने अत ही रण मैं तब जूझ मरो। कहिंदा तुसीं भजणा ते भज जाओ। कलगीधर कहिंदे ने कुल कायनात दे निर्गुण स्वरूप दी सरगुण जोत रब दा अवतार होके कहिंदे ने मेरा ते चाह है भी मैदाने जंग विच फट खा गए शहीद होवां। इदों वड्डा रुतबा कोई नहीं। रीझ है मेरे मन दी कहिंदे साहिब सच्चे बादशाह आखण लगे ने परमात्मा खुश हुंदा है। परमात्मा दे दंदां दी चमक बड़ी है। तलवार इस तरह चमक रही है घुमर आर सियाली बनिया केजमा। घुमर आर धरती दी गरमैश नाल पानी भाफ बनता है। एवेपोरेशन कहिंदे ने जिहनूं पानी बनता है भाफ। वो सियालों में टैंपरेचर घटिया हुंदा वो जिहड़ी भाफ है ना वो धुंद में परिवर्तन धुंद का आकार रूप लै लैंदी है ते धुंद में कुछ दिखदा नहीं। बणियां केजमां कलगीधर कहिंदे ने वो जिहड़ियां तलवारां है इउं लगदा है सियाल दे दिनां विच जिवें धुंद पई होवे तलवारां तो पार दिखदा ही कख नहीं। तलवारां दी धुंद जी पई हुई है दुनिया दे उत्ते। ਧੱਗਾ ਅਸੂਲ ਬੁਝਾਈਆਂ ਦਲਾਂ ਮੁਕਾਬਲਾ। ਧੱਗਾ ਵੱਡਾ ਨਗਾਰਾ ਵਾਰ ਵਾਰ ਵੀਰ ਰਸ਼ ਪੈਦਾ ਕਰਨ ਲਈ ਨਗਾਰੇ ਤੇ ਚੋਟਾਂ ਹੁੰਦੀਆਂ ਨੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸੂਲ ਵਰਗਾ
दुखदाई फौजां दुख देण वालियां फौजां जख्म देण वालियां फौजां चोटा ला के नगारे उते फिर इस मुकाबले विच पैर रख दिया ने तूहे मियानो लईयां जवानी सूरमी जवानी जवान हुण मैदाने जंग दे विच बजुर्ग जिहड़े ने ना वो ते मशवरा रह कर सकते ने सलाह दे सकते ने आगू हो सकते ने पर जवाना वर्गी तलवार नहीं वाह सकते म्याना चों डगे दी चोट कन्ना विच सुनदिया ही जवाना ने तलवारा कढ लईया ते तलवारा कढ करके गजदे होए कड़कदे होए अगे वधदे ने साहिब सच्चे पातशाह आख रहे ने यह कम जवाना दा है पर काल पुरख वो महाकाल काल का भी काल करने वाले दा अवतार कलगी तरजे थापड़ा दे दवे ना ते बत्रां वरियां दा बुढ़ा अठारह शेर दा खंडा फड़ के बिना सिर तो ही पिट जांदा है जिन्हों बाबा दीप सिंह कहने साहिब सच्चे पातशाह दीन दुनिया दे वाली आखन लगे ने नगारे ते वजी है चोट जवाना ने तलवारां लईयां ने कड सरणवत बीज बधाइयां अगणत सूरतां दुर्गा सोहे आईयां होर बड़ाए कै सरणवत बीज रक्त बीज जिमें जिमें फट लगता है जिमें जिमें लहू दे तुबके डुलदे ने हर एक तुबके चो एक दैंत पैदा हो रहा हर एक तुबके दे विचों एक दैंत उठ पैंदा ते हुण हिसाब ला लो भी चोट वजन ना किन्ना लहू चौंदा होवेगा गुरु ग्रंथ साहिब ने इहदी हामी भरी है जिक्र करदे आ जदों रक्त बीज नूं हूरां ने घेर लिया जदों रक्त बीज दा सिर लैण लगा उस काली ने खोपर करके लहू पीता उत्थे जिक्र करांगे भी गुरु नानक ने मोर लाई है भी रक्त बीज दा वध काली ते दुर्गा ने कीता सी और उसे दा विस्थार है चंडी दी वार मैखा सुरदा वध दुर्गा ने कीता है गुरु नानक दी मोर लगी है ते सानू दोवां चौवां किताबां पढ़न वालियां दी मोर लवाउण दी कोई लोड़ नहीं किसे ने मनना चंडी दी वार नू मने दशम ग्रंथ नू मनना है मने असी ते मनना है क्योंकि साडे गुरु नानक दी मोर लगी है साडे गुरु नानक दी हर पंक्ति दा विस्थार है श्री दशम ग्रंथ विच ते प्यो दी मनी है कि गवांडियां दी मनी दी है नाले कलपग जीव कलपग जिहा कीड़ा परम ज्ञानी गुरु गोबिंद गुरु नानक दे बराबर ते उहदी विचार नू पहल दईए कि जिहड़ा कुल कायनात नू कुल दुनिया दे ज्ञानियां ध्यानियां नू ज्ञान देण वाला गुरु गोबिंद है गुरु नानक है उहदी गल मनीए चंडी दी वार सारिआं नालों पहलिआं समिआं विच महापुरश बाबा जरनैल सिंह मरदे मुजाहद चौदवां मुखी दमदमी टकसाल उहदे वर्गा सिख नहीं सदियां च लभदा उहने इहदे अर्थ कीते ने यूट्यूब ते सुणो आखे जी चंडी दी वार दी कथा पढ़न दे नाल दुर्गा दीआं गल्लां करन दे नाल हिंदू बन जावांगे इह दी फलानी एजेंसी दे एजेंट ने ते मैं हसदा हुंना भी तुहाडी करनी तर्क करन वालियां दी करतूत बाबा जरनैल सिंह दे चरणां दी धूड़ दा मुकाबला नहीं कर सकदी जे उह चंडी दी वार पढ़ के कौम लई सिर वार गया उहदे वर्गा कोई साध नहीं कोई सिख नहीं ते जे उह एजेंट सी एजेंसी दा ते असीं एजेंट ही चंगे हां पर असीं ते पहरा देना जिथे महापुरश दिंदे रहे ने संत अतर सिंह नहीं सी पढ़दे पंज बाणियां दस दिओ भाई रणधीर सिंह नहीं सी मानदे दशम ग्रंथ नूं जां बाबा जरनैल सिंह बाबा गुरबचन सिंह बाबा ईसर सिंह बाबा आनंद सिंह दीन दुनिया ते महात्म शहीद भाई मनी सिंह इहदे पिछे कतार बड़ी लंबी है मैं नाम लैण लग जावां ते भावें महीना लंघ जावे بند بند کٹواؤن والے ساری عمر قوم دے لیکھے لاؤن والیاں دی منیے کہ جنہیں دو کتاباں پڑھیاں وہ منیے کیڑی نہیں ماری سکھ دھرم دے لئی تے نہ مار ہی سکدے نے کیول جاگے ہوئے اپنے آپ نوں اخوار رہے نے پر پلے ککھ نہیں دے اج دسواں دن ہے اور بینتی کیتی ہے بھی سوشل میڈیا تے پیٹھ دے پچھے درگا دیاں فوٹواں بنا بنا کے کمیٹی دے شنگاں نال پرچارکاں نال پاؤن نالوں سامنے آؤ کوئی وچار کرو کوئی تواڈے شنکے کڈیے کو ساڈے کڈو سنگت دے وچ بیٹھو یہ بیبیاں والے کام نہیں کرنے چاہی دے بھی سامنے آ کے کوئی بچن نکلتا نہیں سنگ سک جاتا تو پیٹھ پچھے پتا نہیں کنے کے لیکچر لکھ لکھ پائی جاندے نے پنتھ تے ایدا ہی گجنا ہے گرو گرنتھ تے دسم دا پنتھ ایدا ہی گجنا ہے صاحب کمال سچے پاتشاہ کہندے نے ایک ایک قطرے چوں اور یہ متھیاس ہوں کدے بھی گرو نانک بانی چ نہیں سی لکھ دے جے متھیاس ہوں تے کلگی تر نوں رب نے جھوٹ آخیا سی لکھن نوں او تے کہہ رہے نے جو نج پرب مو سو کہا سو کہوں جگ ماہے رب نے جھوٹ آخیا سی بھی لوکاں نوں دس گرو ارجن گرو نانک کہہ رہے نے ہوں آپو بول نہ جاندا میں کہیا سب حکماؤ جیو کی خسم نے آخیا سی گرو ارجن گرو نانک نوں جھوٹ لکھ دے لوکاں دے لئی نہیں جو لکھ گیا وہ متھیاس نہیں وہ اتہاس ہے اور ہر دھرم کا اتہاس ہوں یہ سناتن ہندوؤں کا بھی ہے تو سڈے ورگا تو لبھتا ہی کسی کا نہیں ساڑھے نو دس لاکھ قربانی ہے سڈے ورگا تو اتہاس لبھتا نہیں یسوع مسیح کا بھی اتہاس ہے ہر دھرم کا کوئی اتہاس ہوں پر جنا کوئی پرانا دھرم ہوں جائے انہوں کو اتہاسک انش کئی بار وسر جاندے نے ختم ہو جاندے نے جویں 1984 ساڈی لائبریری ساڑی سی اتے بڑا اتہاس ساڈا ختم ہو گیا مٹ گیا لبدا نہیں جیڑا کئی شری دسم گرنتھ دے سروپ سن ایوں کچھ نہ کچھ ہے بھی جو لے کے گئے سی کچھ نہ کچھ مل بھی گیا ہے بھاو کے کئی بار اتہاس لبدا نہیں دا مطلب یہ نہیں بھی متھیاس بن چکے آئے جے سیتا راون نے چکی نہ ہوندی جے ماں سیتا نو لے کے نہ گیا ہوندا تے رام جی لڑے نہ ہوندے رام جی ویراگ وچ روئے نہ ہوندے تے کدے گرو گرنتھے نہیں سی لکھدا من میں چور ہے رام چند سیتا لچمن یہ نہیں سی لکھدا او ہویا تے لکھیا ہے اس کر کے متھیاس کہن دی لوڑ نہیں اج اسی متھیاس کہہ رہے ہاں ادھے کے ساڈے چوں اپنے دھرم نو وی کہن لگ پئے نے وی شیش نہیں لتا بابے دیپ سنگھ دا صاحبزادے نہیں نیاں چنے گے کل وہ بھی آخن گے بھی جی ساڈا متہاس ہے تو تسیں کہڑا اتہاس چکی پھر دے جے بھی جھوٹ ہے پر ساڈے کو اج ثبوت نے سمے دا نہیں پتا ہوندا بھی ثبوت لبن کے نہ لبن اس کر کے یہ دھرم شردا دا پکھ ہے اور گرو کدے بھی متہاس نہیں لکھدا سرنوت بیج بدھائیاں اگنت سورتاں درگا سوہے آئیاں اور بڑائے کہ ایک قطرے چوں کئی کئی رکت بیج پیدا ہو گئے سارے آنے آ کے اس مائی نو گھیریا ہے رو وچ آ کے گسے وچ آ کے جنگ ہاتھ جوڑ کے نہیں لڑے جاندے رو وچ آ کے گھیریا ہے شب نے آن وگائیاں تیگا توہے کا درگا سب بچائیاں ٹال سنبھال کے بادشاہ کہندے نے جدوں دیوی دے سامنے مائی دے سامنے او ساریاں رکت بیج دیاں سورتاں آئیاں دیوتیاں دے نال اے مائی نال لے کر کے دیوک طاقتاں نو لڑ رہی ہے اور پرماتما دی اے دے تے ایسی کرپا ہے کیونکہ جیڑا وی اونوں تیاؤندا او دے سر تے ہتھ رکھ لیندا ہے صاحب کہندے نے اونے ٹال اگے کیتی ہے جدوں وگا کے ساریاں وار کیتا انہیں ٹال اگے کیتی ہے ٹال دے اتے وار نو سنبھال کر کے دیوی آپ چلائیاں تک تک دانوی لوہو نال ڈبائیاں تیگاں ننگیاں دیوی نے وار بچا کے سنبھل کے چنچل تائی دے نال تک تک کے وار کرنے شروع کر دتے نے ਤੇ ਮਹਾਰਾਜ ਕਹਿੰਦੇ ਆ ਜਦੋਂ ਕਿਸੇ ਦੈਂਤ ਦੇ ਤਨ ਨੂੰ ਛੂ ਕੇ ਉਹਦੀ ਤਲਵਾਰ ਉਹਦੀ ਚੰਡੀ ਲੰਘਦੀ ਹੈ ਲਾਲ ਜਿਹਾ ਰੰਗ ਉਹਦਾ ਹੋ ਜਾਂਦਾ ਹੈ ਉਹਦੀ ਚਮਕ ਜਿਹੜੀ ਸੀ ਜਿਹੜੀ ਉਹਦੀ ਚਟਿਆਈ ਸੀ ਬਿਜਲੀ ਵਰਗੀ ਚਮਕ ਦਮਕ ਸੀ ਉਹ ਰੰਗ ਬਦਲ ਜਾਂਦੀ ਹੈ ਉਹਦਾ ਰੰਗ ਲਾਲ ਜਿਹਾ ਹੋ ਜਾਂਦਾ ਇਉਂ ਲੱਗਦਾ ਇਹ ਜਿਵੇਂ ਕਿ ਲਹੂ ਦੀਆਂ ਭਰੀਆਂ ਦੇਗਾਂ ਚੋਂ ਡਬੋ ਡਬੋ ਕੇ ਚੰਡੀ ਨੂੰ ਤਲਵਾਰ ਨੂੰ ਕੱਢਿਆ ਹੋਵੇ ਸਾਰ ਸੁਤੀ ਜਣ ਨਹਾਈਆਂ ਮਿਲ ਕੇ ਦੇਵੀਆਂ ਇੱਦਾਂ ਲੱਗਦਾ ਜਿੱਦਾਂ ਸਰਸਵਤੀ ਨਦੀ ਦੇ ਵਿੱਚ ਦੇਵੀਆਂ ਇਸ਼ਨਾਨ ਕਰ ਰਹੀਆਂ ਹੋਣ ਹਿੰਦੂ ਵੀਰਾਂ ਦਾ ਇਹ ਇਤਿਹਾਸ ਹੈ ਉਹਨਾਂ ਦੇ ਵਿੱਚ ਇਹ ਮਹਿਮਾ ਹੈ ਗੰਗਾ ਤੇ ਸਰਸਵਤੀ ਤੇ ਨਹਾਉਣ ਦੀ ਸਾਡਾ ਤੇ ਸਭ ਕੁਝ ਹੀ ਹਰਿਮੰਦਰ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾ ਸਾਡਾ ਤੇ ਸਭ ਕੁਝ ਆ ਸਰੋਵਰ ਹੈ ਸਾਡਾ ਤੇ ਸਭ ਕੁਝ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਹੈ ਇੱਥੇ ਕਹਿੰਦੇ ਜਿਵੇਂ ਦੇਵੀਆਂ ਆਪਣੇ ਧਰਮ ਅਨੁਸਾਰ ਸਨਾਤਨ ਧਰਮ ਅਨੁਸਾਰ ਨਹਾਉਂਦੀਆਂ ਨੇ ਨਾ ਇਕੱਠੀਆਂ ਹੋ ਕੇ ਸਰਸਵਤੀ ਵਿੱਚ ਇੱਦਾਂ ਤੇਗਾਂ ਮੈਦਾਨੇ ਜੰਗ ਵਿੱਚ ਨਹਾ ਰਹੀਆਂ ਨੇ ਲਹੂ ਦੇ ਵਿੱਚ ਕਿਉਂਕਿ ਤੇਗ ਜਿਹੜੀ ਹੈ ਨਾ ਉਹਦੀ ਪਿਆਸ ਕੇਵਲ ਲਹੂ ਨਾਲ ਬੁੱਝਦੀ ਹੈ ਕੁੱਕੜ ਵੱਢਿਆ ਨਹੀਂ ਜੇ ਬੁੱਝਦੀ ਨਾ ਸੂਰਮਿਆਂ ਦੇ ਲਹੂ ਨਾਲ ਉਹਦੀ ਪਿਆਸ ਬੁੱਝਦੀ ਹੈ ਸੂਰ ਵੀਰਾਂ ਦੇ ਖੂਨ ਨਾਲ ਉਹਦੀ ਪਿਆਸ ਬੁੱਝਦੀ ਹੈ ਸਭੇ ਮਾਰ ਗੇਰਾਈਆਂ ਅੰਦਰ ਖੇਤ ਦਾ ਤਿੱਦੂ ਫੇਰ ਸਵਾਈਆਂ ਹੋਈਆਂ ਸੂਰਤਾਂ ਤਿੱਦੂ ਉਹ ਜਿੰਨੇ ਵੀ ਵੱਧ ਕੇ ਅੱਗੇ ਆਏ ਰਕਤ ਬੀਜ ਦੇ ਆਕਾਰ ਹਰ ਇੱਕ ਨੂੰ ਮਲੀਆ ਮੇਟ ਕਰ ਦਿੱਤਾ ਇਸ ਬੀਬੀ ਨੇ ਦੇਵੀ ਨੇ ਤੇ ਪਾਤਸ਼ਾਹ ਕਹਿੰਦੇ ਨੇ ਤਿੱਦੂ ਫੇਰ ਸਵਾਈਆਂ ਉਹਦੇ ਨਾਲੋਂ ਕਈ ਗੁਣਾ ਉਹ ਸ਼ਕਲਾਂ ਫਿਰ ਵੱਧ ਗਈਆਂ ਭਾਵ ਕਿ ਜਿਵੇਂ ਜਿਵੇਂ ਕਤਰੇ ਡਿੱਗਦੇ ਨੇ ਕਤਰੇ ਚੋਂ ਤਿਉਂ ਤਿਉਂ ਫਿਰ ਦੈਂਤ ਪੈਦਾ ਹੁੰਦੇ ਨੇ ਉਹ ਫਿਰ ਅੱਗੇ ਨਾਲੋਂ ਵੱਧ ਗਏ ਨੇ ਜਿੰਨੇ ਕਤਰੇ ਵੱਧ ਡੁੱਲੇ ਉਨੇ ਹੀ ਦੈਂਤ ਫਿਰ ਧਰਤੀ ਤੇ ਉੱਠ ਖਲੋਤੇ ਨੇ ਪੌੜੀ ਹੁਣ ਦੁਰਗਾ ਥੱਕ ਗਈ ਜੇ ਤੇ ਜਦੋਂ ਬੰਦਾ ਥੱਕ ਜਾਂਦਾ ਫਿਰ ਖਸਮ ਦੀ ਯਾਦ ਆਉਂਦੀ ਹੈ ਜਦੋਂ ਦੁੱਖ ਬੰਦੇ ਨੂੰ ਢਾ ਲੈਂਦੇ ਨੇ ਫਿਰ ਬਾਬਾ ਨਾਨਕ ਚੇਤੇ ਆਉਂਦਾ ਏ ਦੀਨ ਦੁਨੀਆ ਦੇ ਪਾਤਸ਼ਾਹ ਦਾ ਚੇਤਾ ਆਉਣ ਲੱਗਾ ਦੇ ਬੀਬੀ ਨੂੰ ਧਿਆਨ ਦਿਓ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਏ ਕੈ ਚੰਡ ਚਿਤਾਰੀ ਕਾਲ ਕਾ ਮਨ ਬਹਲਾ ਰੋਸ ਬੜਾਏ ਕੈ ਉਹ ਜਿਹੜੀ ਚੰਡ ਦੈਂਤ ਨੂੰ ਮਾਰਨ ਕਰਕੇ ਜਿਹਨੂੰ ਹਿੰਦੂ ਵੀਰ ਚੰਡੀ ਕਹਿੰਦੇ ਸੀ ਨਾ ਇਸ ਭਿਅੰਕਰ ਸੰਗਰਾਮ ਦੇ ਵਿੱਚ ਨਗਾਰਿਆਂ ਧੌਂਸਿਆਂ ਦੀ ਚੋਟ ਉੱਤੇ ਦੈਂਤ ਉਛਲ ਉਛਲ ਕੇ ਵਾਰ ਕਰਦੇ ਨੇ ਪਰ ਹੁਣ ਕਰੇ ਕਿ ਜਿੰਨਿਆਂ ਨੂੰ ਸੰਘਾਰ ਦੀ ਹੈ ਰਕਤ ਬੀਜ ਦੇ ਲਹੂ ਤੋਂ ਫਿਰ ਪੈਦਾ ਹੋ ਜਾਂਦੇ ਨੇ ਅਕਾਲ ਪੁਰਖ ਚੇਤੇ ਆ ਗਿਆ ਤੇ ਪਰਮਾਤਮਾ ਨੇ ਫਿਰ ਕੀ ਕੀਤਾ ਏ ਨਿਕਲੀ ਮੱਥਾ ਫੋੜ ਕੈ ਜਣ ਫਤਿਹ ਨਿਸ਼ਾਨ ਬਜਾਏ ਕੈ ਚੰਡ ਚਿਤਾਰੀ ਕਾਲ ਕਾ ਮਨ ਬਾਲਾ ਰੋਸ ਬੜਾਏ ਕੈ ਕਾਲ ਕਾ ਵੀ ਕਾਲ ਕਰਨੇ ਵਾਲੇ ਦੀ ਸ਼ਕਤੀ ਨੂੰ ਅਰਾਧਿਆ ਉਸ ਖਸਮ ਦੀ ਸ਼ਕਤੀ ਨੂੰ ਅਰਾਧਿਆ ਦੇਖੋ ਦੋ ਪ੍ਰਕਾਰ ਦੀ ਸ਼ਕਤੀ ਗਿਣਦੇ ਆ ਇਸਤਰੀ ਲਿੰਗ ਹੈ ਤੇ ਪੁਲਿੰਗ ਪੁਰਸ਼ਾਰਥ ਹੈ ਤੇ ਇਸਤਰੀ ਹੈ ਹੁਣ ਕਈ ਜਗ੍ਹਾ ਆ ਰਿਹਾ ਏਕਾ ਮਾਈ ਜੁਗਤ ਵਿਆਹੀ ਵੀ ਇਹ ਤੋਂ ਦੁਨੀਆ ਚੱਲ ਰਹੀ ਹੈ ਕਈ ਜਗ੍ਹਾ ਆ ਰਿਹਾ ਵੀ ਸ਼ਬਦ ਤੋਂ ਦੁਨੀਆ ਪੈਦਾ ਹੋ ਰਹੀ ਹੈ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਆ ਰਿਹਾ ਹੈ ਵੀ ਕਾਲ ਦੁਨੀਆ ਦਾ ਸੰਘਾਰ ਕਰਤਾ ਹੈ ਪਰਮਾਤਮਾ ਦੇ ਮਹਾਂਕਾਲ ਦੇ ਅਕਾਲ ਪੁਰਖ ਵਿੱਚ ਕਾਲ ਬੱਝਿਆ ਹੈ ਜੋ ਉਪਜਿਓ ਸੋ ਬਿਨਸ ਹੈ ਪਰ ਉਹ ਆਜ ਕਹਿ ਕਾਲ ਦੇ ਮੂੰਹ ਚ ਪਵੇਗਾ ਜੋ ਪੈਦਾ ਹੋ ਗਿਆ ਉਹਨੂੰ ਮਿਟਣਾ ਪੈਣਾ ਅੱਛਾ ਇੱਕ ਬਣੇ ਇਸਤਰੀ ਲਿੰਗ ਬਣਾ ਦਿੱਤਾ ਹੈ ਮਿਰਤ ਹਸ਼ੈ ਸਿਰ ਉੱਪਰ ਹੈ ਪਸ਼ੂਆ ਨਹੀਂ ਬੂਝੈ ਮੌਤ ਹੱਸ ਰਹੀ ਹੈ ਸਿਰ ਤੇ ਮੌਤ ਇਸਤਰੀ ਲਿੰਗ ਹੈ ਕਦੀ ਕਿਸੇ ਨੇ ਆਖਿਆ ਇਹਨੂੰ ਮੌਤ ਆ ਗਿਆ ਮੌਤ ਆ ਗਈ ਕਹਿੰਦੇ ਜੇ ਨਾ ਮਿਰਤ ਮ੍ਰਿਤਿਊ ਆ ਗਈ ਕਹਿੰਦੇ ਜੇ ਮ੍ਰਿਤਿਊ ਆ ਗਿਆ ਕਹਿੰਦੇ ਜੇ ਮੌਤ ਆ ਗਿਆ ਕਹਿੰਦੇ ਜੇ ਤੇ ਕਾਲ ਨੂੰ ਆ ਗਿਆ ਕਹਿੰਦੇ ਜੇ ਕਾਲ ਆ ਗਈ ਨਹੀਂ ਕਹਿੰਦੇ ਇੱਥੇ ਮੌਤ ਲਿਖ ਦਿੱਤੀ ਹੈ ਸ਼ਕਤੀ ਦੇ ਹੱਥ, ਅਕਾਲ ਪੁਰਖ ਦੀ ਤਾਕਤ ਦੇ ਹੱਥ। ਇੱਥੇ ਲਿੰਗ ਇਸਤਰੀ ਹੋ ਗਿਆ ਏ, ਇੱਧਰ ਪੁਰਸ਼ ਦਾ ਯਤਨ, ਇੱਧਰ ਪੁਰਸ਼ ਦਾ ਜ਼ਿਕਰ। ਇਸ ਕਰਕੇ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ, ਦੋਵੇਂ ਪੱਖ ਨੇ ਅਕਾਲ ਪੁਰਖ ਵਿੱਚ। ਉਹ ਸ਼ਕਤੀ ਵੀ ਹੈ, ਉਹ ਕਾਲ ਵੀ ਹੈ, ਉਹ ਕਾਲੀ ਵੀ ਹੈ। ਕਲਗੀਧਰ ਮੋਹਰ ਲਾ ਰਹੇ ਨੇ, ਕਾਲ ਤੂੰ ਹੀ, ਕਾਲੀ ਤੂੰ ਹੀ, ਕਾਲ ਵੀ ਤੂੰ ਹੈ, ਕਾਲੀ ਵੀ ਤੂੰ ਹੈ, ਸਭ ਕੁਝ ਤੂੰ ਹੀ ਹੈ। ਜੇ ਕਿਤੇ ਮੈਨੂੰ ਦੱਸੋ ਵੀ ਹਿੰਦੂ ਵੀਰਾਂ ਦੀ ਦੁਰਗਾ ਨੂੰ ਹੀ ਕਾਲੀ ਮਾਤਾ ਕਿਹਾ ਹੁੰਦਾ? ਇਹ ਦੁਰਗਾ ਨੂੰ ਗਿਣਦੇ ਨੇ ਸ਼ਿਵਜੀ ਦੀ ਘਰ ਵਾਲੀ, ਇੱਕ ਕਾਲੀ ਨੂੰ ਵੀ ਇਹ ਪੂਜਦੇ ਨੇ, ਕਾਲੇ ਰੰਗ ਦੀ ਮਾਤਾ ਹੈ। ਮੁਬਾਰਕ ਹੈ ਇਹਨਾਂ ਨੂੰ। ਜੇ ਇਹਨਾਂ ਮੂਰਤੀਆਂ ਨੂੰ ਹੀ ਕਲਗੀਧਰ ਨੇ ਦੁਰਗਾ ਤੇ ਕਾਲੀ ਕਿਹਾ ਹੁੰਦਾ ਤੇ ਇਹ ਕਦੇ ਨਹੀਂ ਸੀ ਕਹਿਣਾ ਤੈਂ ਹੀ ਦੁਰਗਾ ਸਾਜ ਕੇ। ਹੁਣ ਦੁਰਗਾ ਨਹੀਂ ਦੁਰਗਾ ਨੂੰ ਸਾਜਿਆ, ਦੱਸੋ, ਇਹ ਤੇ ਅਕਾਲ ਪੁਰਖ ਸਾਜਣ ਵਾਲਾ। ਉਹ ਪਾਤਸ਼ਾਹ ਕਹਿੰਦੇ ਨੇ ਭਾਵੇਂ ਕੋਈ ਕਾਲੀ ਹੈ ਤੇ ਭਾਵੇਂ ਕੋਈ ਚਿੱਟੀ ਹੈ ਤੇ ਭਾਵੇਂ ਕੋਈ ਦੁਰਗਾ ਹੈ ਤੇ ਭਾਵੇਂ ਕੋਈ ਇੰਦਰ ਹੈ ਤੇ ਭਾਵੇਂ ਕੋਈ ਦੈਂਤ ਹੈ, ਸਾਰਿਆਂ ਦੇ ਵਿੱਚ ਜੋਤ ਉਸ ਖਸਮ ਦੀ ਹੈ, ਤਾਕਤ ਉਹਦੀ ਬਖਸ਼ੀ ਹੈ। ਉਹਦੀ ਤਾਕਤ ਤੋਂ ਬਿਨਾਂ ਕੋਈ ਅੱਖ ਨਹੀਂ ਚਮਕ ਸਕਦਾ, ਦੈਂਤਾਂ ਨੂੰ ਕੌਣ ਮਾਰੇਗਾ? ਇਹ ਸਾਰੀਆਂ ਬਰਕਤਾਂ ਉਹਦੀਆਂ ਨੇ। ਕਿੰਨੀ ਜਗ੍ਹਾ ਮਾਇਆ ਆਈ ਹੈ, ਮਾਇਆ ਇਸਤਰੀ ਲਿੰਗ ਹੀ ਹੈ ਨਾ, ਮਾਈ ਮਾਇਆ ਛਲ, ਮਾਇਆ ਸਭ ਨੂੰ ਛਲਦੀ ਹੈ, ਸਭ ਨੂੰ ਠੱਗਦੀ ਹੈ। ਇੰਦਰ ਲੋਕ ਕੀ, ਬ੍ਰਹਮ ਲੋਕ ਕੀ, ਰੁਦਰ ਲੋਕ ਕੀ, ਸਭ ਸ਼ਿਵਜੀ ਬ੍ਰਹਮਾ ਵਰਗੇ ਮਾਇਆ ਨੇ, ਛਲੇ ਹੋਏ ਨੇ। ਕੇਵਲ ਜੇ ਨਹੀਂ ਛਲ ਸਕੀ ਤੇ ਉਹ ਅਕਾਲ ਪੁਰਖ ਦੀ ਸ਼ਰਨ ਆਇਆ ਨੂੰ ਨਹੀਂ ਛਲਦੀ। ਇਸ ਕਰਕੇ ਇੱਕ ਪੱਖ ਇਸਤਰੀ ਲਿੰਗ ਦਾ ਹੈ, ਦੂਸਰਾ ਪੱਖ ਜਿਹੜਾ ਹੈ ਉੱਥੇ ਪੁਰਸ਼ ਵਜੋਂ ਉਸ ਕਾਲ ਦਾ ਜ਼ਿਕਰ ਹੋ ਰਿਹਾ ਹੈ। ਹੁਣ ਚੇਤੇ ਕੀਤਾ ਹੈ, ਕਾਲੀ ਨੂੰ ਯਾਦ ਕੀਤਾ ਹੈ, ਉਹਦੀ ਮਹਾਂਸ਼ਕਤੀ ਨੂੰ, ਅਕਾਲ ਪੁਰਖ ਨੂੰ ਚਿਤਾਰਿਆ ਹੈ ਤੇ ਉਹਨੇ ਇੱਕ ਹੋਰ ਦੁਰਗਾ ਵਾਂਗੂ ਦੇਵੀ ਪੈਦਾ ਕੀਤੀ ਹੈ। ਕਾਲਕਾ ਦਾ ਮਤਲਬ ਹੁੰਦਾ ਕਾਲੇ ਰੰਗ ਦੀ, ਉਸ ਮਹਾਕਾਲ ਪਰਮਾਤਮਾ ਦੀ ਸ਼ਕਤੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਲਿਖਿਆ ਮਾਈ ਮਾਇਆ ਛਲ, ਤ੍ਰਿਣ ਕੀ ਅਗਨ, ਮੇਘ ਕੀ ਜਲ, ਗੋਬਿੰਦ ਭਜਨ ਬਿਨ ਹੜਕਾ ਜਲ। ਇੱਥੇ ਕੀ ਹੈ, ਚੰਡ ਚਿਤਾਰੀ ਕਾਲਕਾ ਮਨ ਬਹਲਾ ਰੋਸ ਬਡਾਏ ਕਹਿ, ਅਕਾਲ ਪੁਰਖ ਦੀ ਸ਼ਕਤੀ ਦਾ ਚੇਤਾ ਆਇਆ ਜੇ ਦੁਰਗਾ ਨੂੰ, ਕਿਉਂਕਿ ਹਾਰਨ ਵਾਲੀ ਹੈ, ਥੱਕ ਗਈ ਹੈ, ਦੁਰਗਾ ਵੀ ਟੁੱਟ ਗਈ ਹੈ। ਤੇ ਜਿਹੜਾ ਥੱਕ ਜਾਵੇ, ਜਿਹਦਾ ਟੁੱਟ ਜਾਵੇ, ਸਿੱਖ ਉਹਦੀ ਸ਼ਰਨ ਨਹੀਂ, ਸੁੱਖ ਸਿੱਖ ਦੇ ਅਡਿੱਗ ਅਟੈ ਅਡੋਲ ਅਕਾਲ ਪੁਰਖ ਦੀ ਸ਼ਰਨ ਹੈ। ਜਿਹਦੇ ਸਰਗੁਣ ਨੂੰ 10 ਲੱਖ ਦਾ ਘੇਰਾ ਸੀ, ਡੰਕੇ ਤੇ ਚੋਟ ਵਜਾਉਂਦਾ ਗੁਰਸਨ ਹੈ ਚੇ ਕਾਰੇ ਕੋ ਨਦ ਚਿਹਲ ਨਰ ਕੇ, 10 ਲੱਖ ਬਰਿਆਇਤ ਬਰੋ ਬੇਖਬਰ, 10 ਲੱਖ ਦੇ ਘੇਰੇ ਨੂੰ ਤਿੱਤਰਾਂ ਵਾਂਗੂ ਉਡਾਉਂਦਾ, ਉਹ ਚਮਕੌਰ ਦੀ ਗੜੀ ਚੋਂ ਨਿਕਲਿਆ ਸੀ ਉਹਦੇ ਪੁਜਾਰੀ ਹੈ। ਜਿਹੜਾ ਥੱਕ ਜਾਵੇ, ਜਿਹੜਾ ਟੁੱਟ ਜਾਵੇ, ਸਿੱਖ ਉਹਦੀ ਪੂਜਾ ਨਹੀਂ ਕਰਦਾ। ਜਿਹੜੇ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ, ਆ ਜਿਹੜੇ ਨਰਾਤਿਆਂ ਦੇ ਦਿਨ ਨੇ, ਸਿੱਖ ਦੇ ਨਰਾਤੇ ਕੱਖ ਨਹੀਂ, ਸਿੱਖ ਦੇ ਤੇ 12 ਮਹੀਨੇ ਹੀ ਨਰਾਤੇ, 12 ਮਹੀਨੇ ਹੀ ਸਾਡੀਆਂ ਸੰਗਰਾਂਦਾਂ, 12 ਮਹੀਨੇ ਹੀ ਮੱਸਿਆ, 12 ਮਹੀਨੇ ਹੀ ਪੁੰਨਿਆ, ਉਹੀ ਦਿਨ ਸਫਲਾ ਜਿਹੜਾ ਗੁਰੂ ਹਰਿਕ੍ਰਿਸ਼ਨ ਦੇ ਦਰ ਤੇ ਲੰਘ ਜਾਵੇ। ਇੱਥੇ ਸੰਗਰਾਂਦ ਤੇ ਆਉਂਦੇ ਜੇ ਸਾਰਾ ਮਹੀਨਾ ਆਇਆ ਕਰੋ, ਮੈਂ ਮੱਸਿਆ ਸੰਗਰਾਂਦ ਇਹਨਾਂ ਦਾ ਖੰਡਨ ਨਹੀਂ ਕਰਦਾ, ਕਿਉਂਕਿ ਪੁਰਾਤਨ ਸਮੇਂ ਤੋਂ ਹਰ ਗੁਰਧਾਮ ਵਿੱਚ ਚੱਲਦੇ ਆ ਰਹੇ ਨੇ। ਜੇ ਸੰਗਰਾਂਦ ਤੇ ਸੰਗਤਾਂ ਨੂੰ ਗੁਰਦੁਆਰੇ ਆਉਣ ਦੀ ਮਨਾਹੀ ਹੁੰਦੀ ਤੇ 12 ਮਾਹ ਨਹੀਂ ਸੀ ਉਚਾਰਨੇ। ਜੇ ਮੱਸਿਆ ਤੇ ਪੁੰਨਿਆ ਹਿੰਦੂਆਂ ਦਾ ਕੋਈ ਪੁਰਬ ਹੁੰਦਾ ਤੇ ਬਾਬਾ ਜਰਨੈਲ ਸਿੰਘ ਹਰ ਮੱਸਿਆ ਤੇ ਤਰਨ ਤਾਰਨ ਅੱਜ ਵੀ ਯੂਟਿਊਬ ਤੇ ਵੀਡੀਓ ਲੱਭ ਲਓ ਪ੍ਰਚਾਰ ਕਰਨ ਆਉਂਦੇ ਰਹੇ ਨੇ, ਹੁਣ ਉਹਨਾਂ ਨੂੰ ਨਾ ਹਿੰਦੂ ਕਹਿ ਦਿਓ। ਇਹ ਨਾ ਆਖਿਆ ਕਰ ਸੰਗਰਾਂਦ ਪਖੰਡ ਹੈ, ਮੱਸਿਆ ਪਖੰਡ ਹੈ, ਪੁੰਨਿਆ ਪਖੰਡ ਹੈ। ਇਹ ਆਖਿਆ ਕਰ ਵੀ ਜਿੱਦਾਂ ਸੰਗਰਾਂਦ ਵਾਲੇ ਦਿਨ ਚੇਤਾ ਨਹੀਂ ਨਾ ਭੁੱਲਿਆ ਗੁਰੂ ਹਰਿਕ੍ਰਿਸ਼ਨ ਦਾ, ਮੱਸਿਆ ਪੁੰਨਿਆ ਤੇ ਚੇਤਾ ਨਹੀਂ ਭੁੱਲਿਆ ਗੁਰੂ ਅਰਜਨ ਸਾਹਿਬ ਦੇ ਤਰਨ ਤਾਰਨ ਦਾ, तू जाणो नहीं हटिया पुन्या ते श्री गोइंदवाल किते सारा साल ही गुरु दे दर ते आ जाया करें ते जीवन ना सफला हो जावे। जेड़े चार आउंदे मसिया पुन्या ते इन्हां लोकां ओह वी तोड़ देने ने भी आ भी पखंड है आ भी पखंड है आ भी पखंड है। ਇਹ ਥਿੱਤਾਂ ਵਾਰ ਜੇ ਪਖੰਡ ਹੁੰਦੇ ਤੇ ਬਾਣੀ ਚ ਕਦੇ ਨਹੀਂ ਸੀ ਬਾਪੂ ਲਿਖਦਾ ਥਿੱਤੀ ਵਾਰੀ ਮਾਹੋ ਹੋਆ, ਕਦੇ ਨਹੀਂ ਸੀ ਲਿਖਦਾ। ਪਾਤਸ਼ਾਹ ਨੇ ਆਖਿਆ ਇਹ ਮੱਸਿਆ ਪੁੰਨਿਆ ਸੰਗਰਾਂਦ ਥਿੱਤਾਂ ਵਾਰਾਂ ਉਹਦੀਆਂ ਸਫਲੀਆਂ ਨੇ ਜਿਹੜਾ ਗੁਰੂ ਦੇ ਦਰ ਤੇ ਆਇਆ। ਹੁਣ ਜੇ ਮੈਂ ਸੰਗਰਾਂਦ ਤੇ ਗੁਰੂ ਹਰਿਕ੍ਰਿਸ਼ਨ ਦੇ ਦਰ ਤੇ ਆ ਗਿਆ ਤੇ ਦੱਸੋ ਕੋਈ ਗੁਨਾਹ ਕਰ ਦਿੱਤਾ? ਪੁੰਨਿਆ ਮੱਸਿਆ ਤੇ ਆ ਗਿਆ ਇਹ ਕੋਈ ਗੁਨਾਹ ਹੈ? ਪਖੰਡ ਤੇ ਹੁੰਦਾ ਵੀ ਤੂੰ ਗੁਨਾਹ ਕੀਤਾ ਹੈ। ਜਿਵੇਂ ਮੱਸਿਆ ਪੁੰਨਿਆ ਨਹੀਂ ਉਹ ਛੱਡਦਾ ਸਿੱਖਾ, ਹਰ ਸਵਾਸ ਇਹਦੇ ਲੇਖੇ ਲਾ, ਇਹਦੇ ਕੋਲ ਆਇਆ ਕਰ। ਉਹਨਾਂ ਦਿਨਾਂ ਤੇ ਆਉਂਦਾ ਹੀ ਆ, ਰੋਜ਼ ਆਇਆ ਕਰ, ਨਿਤ ਆਇਆ ਕਰ, ਨਿਤ ਨੇਮ ਬਣਾ ਲਾ ਗੁਰੂ ਦੇ ਦਰਸ਼ਨ ਕਰਨੇ। ਸੋ ਸਾਹਿਬ ਏ ਕਮਾਲ ਸੱਚੇ ਪਾਤਸ਼ਾਹ ਕਲਗੀ ਧਰ ਕਹਿੰਦੇ ਬੀਬੀ ਗਈ ਥੱਕ, ਉਸ ਮਹਾਂਕਾਲ ਅਕਾਲ ਪੁਰਖ ਦੀ ਤਾਕਤ ਨੂੰ ਸਿਮਰਿਆ ਏ, ਉਹਨੇ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਕਾਲੇ ਰੰਗ ਦੀ ਮਾਈ ਹੋਰ ਘੱਲ ਦਿੱਤੀ। ਉਹਦਾ ਰੰਗ ਕਾਲਾ ਜਿਹਾ ਹੈ ਔਰ ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਮਿਰਤ ਲਿਖਿਆ, ਮਿਰਤ ਉਹਨੂੰ ਮ੍ਰਿਤਿਯੂ ਲਿਖਿਆ, ਉਹਨੂੰ ਮੌਤ ਲਿਖਿਆ। ਮਿਰਤ ਹਸੈ ਸਿਰ ਉਪਰੈ ਪਸ਼ੂਆ ਨਹੀਂ, ਸਮਝ ਨਹੀਂ ਰਿਹਾ ਤੇਰੇ ਸਿਰ ਤੇ ਹੱਸਦੀ ਹੈ। ਉਹ ਮੌਤ ਕਾਲੇ ਦੇ ਰੰਗ ਦੀ ਬਣਾ ਕੇ ਦੁਨੀਆਂ ਤੇ ਘੱਲ ਦਿੱਤੀ ਹੈ। ਮਨ ਬਹਲਾ ਰੋਸ ਬੜਾਏ ਕਹਿ, ਗੁੱਸੇ ਵਿੱਚ ਆ ਕੇ ਚੇਤਾ ਆਇਆ ਮੈਂ ਹਰ ਚੱਲੀ ਹਾਂ, ਕਿਰਪਾ ਕਰ ਅਕਾਲ ਪੁਰਖ ਮੇਰੇ ਤੇ। ਨਿਕਲੀ ਮੱਛਾ ਫੋੜ ਕੈ, ਜਨ ਫਤਿਹ ਨਿਸ਼ਾਨ ਵਜਾਏ ਕੈ। ਇੱਕ ਤਰੰਗ ਜਿਹੀ ਉਸ ਦੁਰਗਾ ਦੇ ਮੱਛੇ ਚੋਂ ਨਿਕਲੀ ਹੈ, ਜਿਹਨੇ ਕਾਲੇ ਜੇ ਰੰਗ ਦੀ ਬੀਬੀ ਦਾ ਰੂਪ ਅਖਤਿਆਰ ਕਰ ਲਿਆ ਹੈ। ਜਿਹੜੇ ਕਹਿ ਦਿੰਦੇ ਵੀ ਇਹ ਕਿੱਦਾਂ ਹੋ ਗਿਆ, ਲੋਕ ਤੇ ਗਰਭ ਥਾਈ ਆਉਂਦੇ ਨੇ, ਮੈਂ ਇੱਕ ਹੀ ਪੰਕਤੀ ਪੜ੍ਹ ਦਵਾਂ। ਪਰਮਾਤਮਾ ਦੀ ਜਿਹੜੀ ਪਹੁੰਚ ਹੈ, ਗੁਰੂ ਦੀ ਜਿਹੜੀ ਪਹੁੰਚ ਹੈ, ਪੜ੍ਹਦਿਆ ਕਰੋ। ਕਿਤ ਮੁੱਖ ਗੁਰਸਾ ਲਾਹੀ ਹੈ, ਕਰਨ ਕਾਰਨ ਸਮਰੱਤ। ਭਾਵੇਂ ਸਿੱਧਾ ਹੀ ਰੱਬ ਤੋਂ ਥੱਲੇ ਘੱਲ ਦੇਵੇ ਤੇ ਭਾਵੇਂ ਗਰਭ ਥਾਣੀ ਲੈ ਆਵੇ, ਭਾਵੇਂ ਮੱਥੇ ਚੋਂ ਕੱਢ ਦੇਵੇ, ਬੰਦਾ ਕੌਣ ਹੈ ਵੀ ਉਂਗਲ ਚੁੱਕਣ ਵਾਲਾ? ਤੈਨੂੰ ਤੇ ਪੁੱਛਦਾ ਹੀ ਨਹੀਂ ਉਹ ਪੈਦਾ ਕਰਨ ਵਾਲਾ, ਤੇ ਜਿੱਦਣ ਤੇਰੀ ਸੰਗੀ ਘੁੱਟਦਾ ਪੁੱਛਦਾ ਉਦਣ ਵੀ ਨਹੀਂ। ਪੁੱਛ ਨਾ ਸਾਜੇ, ਪੁੱਛ ਨਾ ਢਾਹੇ, ਮਾਰਨ ਲੱਗਾ ਵੀ ਨਹੀਂ ਪੁੱਛਦਾ ਤੇ ਪੈਦਾ ਕਰਨ ਲੱਗਾ ਵੀ ਨਹੀਂ ਪੁੱਛਦਾ। ਤੇ ਤੈਨੂੰ ਪੁੱਛ ਕੇ ਘੱਲੇਗਾ ਵੀ ਮੱਥੇ ਥਾਣੀ ਆਵੇ, ਗਰਭ ਥਾਣੀ ਆਵੇ, ਕਿ ਰੱਬ ਤੋਂ ਛਾਲ ਮਾਰ ਕੇ ਆਵੇ? ਬਸ ਉਹਦੀ ਦੇਵ ਨੇ ਤੈ ਉਹਦਾ ਦਿਲ ਕੀਤਾ ਤੇ ਮੱਥੇ ਚੋਂ ਤਰੰਗ ਨਿਕਲੀ ਹੈ, ਮੱਥਾ ਫੋੜ ਕੇ ਇੱਕ ਜੋਤ ਨਿਕਲੀ ਹੈ। ਅਕਾਲ ਪੁਰਖ ਜਿਹੜਾ ਸਾਰਿਆਂ ਦੇ ਸਿਰ ਤੇ ਮ੍ਰਿਤਿਯੂ ਦਾ ਪਹਿਰਾ ਲਾ ਕੇ ਰੱਖਦਾ, ਉਹ ਮ੍ਰਿਤਿਯੂ ਨਿਕਲੀ ਹੈ, ਅਕਾਲ ਪੁਰਖ ਦੀ ਤਾਕਤ ਨਿਕਲੀ ਹੈ। ਤੇ ਐਸੀਆਂ ਲੱਖਾਂ ਦੇਵੀਆਂ ਗੁਰੂ ਨਾਨਕ ਦੇ ਦਰ ਤੇ ਸੇਵਾ ਕਰਦੀਆਂ ਨੇ, ਜਿਹੜੀ ਮਰਜ਼ੀ ਨੂੰ ਘੱਲ ਦੇਵੇ ਸੇਵਾ ਲਾ ਕੇ। ਤੁਸੀਂ ਬਾਬੇ ਲਹਿਣੇ ਦਾ ਇਤਿਹਾਸ ਪੜ੍ਹਿਆ ਹੀ ਹੈ ਨਾ, ਮਾਈ ਇੱਥੇ ਕੀ ਕਰਦੀ ਹੈ? ਤੇ ਕਹਿੰਦੇ ਮੈਂ ਤੇਰੀ ਲਕਸ਼ਮੀ, ਮੈਂ ਤੇਰੀ ਗੰਗਾ, ਜਿਹਦੇ ਦਰ ਉੱਤੇ ਹਰ ਦੁਆਰ ਦੌੜਿਆ ਜਾਣਾ ਏ। ਤੇਰੇ ਵਰਗੇ ਕਈ ਭਿਖਾਰੀ ਮੇਰੇ ਦਰ ਤੇ ਆਉਂਦੇ ਨੇ, ਉਹਨਾਂ ਦੀ ਝੋਲੀ ਭਰਨ ਲਈ ਮੈਂ ਇੱਕ ਕਿਣਕਾ ਰੋਜ਼ ਸੇਵਾ ਕਰਕੇ ਗੁਰੂ ਨਾਨਕ ਤੋਂ ਲੈ ਜਾਣੀ ਹੈ। ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ, ਇੱਕ ਕਿਣਕੇ ਨਾਲ ਲੱਖਾਂ ਭਿਖਾਰੀਆਂ ਨੂੰ ਹਰ ਦੁਆਰ ਮੈਂ ਦਾਨ ਦੇਈ ਜਾਣੀ। ਇਹ ਦੇਵੀਆਂ ਸਭ ਇੱਥੇ ਹੀ ਨੇ, ਸਭ ਇਹਦੇ ਚਰਨਾਂ ਵਿੱਚ ਨੇ। ਇੱਕ ਦੁਰਗਾ ਨੂੰ ਤਾਕਤ ਦਿੱਤੀ, ਇੱਕ ਬੀਬੀ ਹੋਰ ਘੱਲ ਦਿੱਤੀ, ਸਭ ਸਾਡੇ ਅਕਾਲ ਪੁਰਖ ਦੇ ਅਧੀਨ ਹੈ। ਜਾਗ ਸੋ ਜੰਮੀ ਜੁੱਧ ਨੂੰ ਜਰਵਾਣਾ, ਜਣ ਮਰੜਾਏ ਕਹਿ, ਦਲ ਵਿੱਚ ਘੇਰਾ ਕੱਤਿਆ, ਜਣ ਸਿੰਹ ਤੁਰਿਆ ਗਣਨਾਏ ਕਹਿ। ਇਉਂ ਲੱਗਦਾ ਹੈ ਜੁੱਧ ਕਰਨ ਨੂੰ ਹੀ ਜੰਮੀ ਹੋਵੇ, ਜੰਮਦਿਆਂ ਹੀ ਜੁੱਧ ਕਰਨਾ ਸਿੱਖ ਲਿਆ ਹੋਵੇ, ਇੱਦਾਂ ਲੜਨਾ ਇਹਨੇ। ਪਾਤਸ਼ਾਹ ਕਹਿੰਦੇ ਨੇ ਜਰਵਾਣਾ ਵੀਰਭੱਦਰ, ਜਿਵੇਂ ਸ਼ਿਵਜੀ ਦੇ ਮੱਥੇ ਨੂੰ ਫੋੜ ਕੇ, ਜਿਵੇਂ ਕਹਿੰਦੇ ਉਹਦੀਆਂ ਜਟਾਵਾਂ ਚੋਂ ਹਿੰਦੂ ਵੀਰ ਕਹਿੰਦੇ ਨੇ ਨਾ, ਵੀਰਭੱਦਰ ਨਿਕਲਿਆ ਸੀ, ਉਦਾਹਰਣ ਵਜੋਂ ਵਰਤ ਰਹੇ ਨੇ। ਕਹਿੰਦੇ ਇੱਦਾਂ ਉਹ ਨਿਕਲੀ ਹੈ ਕਾਲੇ ਜੇ ਰੰਗ ਦੀ ਦੇਵੀ, ਦਲ ਵਿੱਚ ਘੇਰਾ ਘੱਤਿਆ, ਜਣ ਸੀ ਤੁਰਿਆ ਗਣਨਾਇਕ ਹੈ, ਜਿੱਦਾਂ ਸ਼ੇਰ ਤੁਰਦਾ ਨਾ ਗਰਜ ਕੇ, ਤੇ ਜਿਹਦੇ ਤੇ ਰੱਬ ਦਾ ਹੱਥ ਹੋਵੇ ਉਹ ਸ਼ੇਰਾਂ ਵਾਂਗੂ ਗਰਜਦੇ ਨੇ ਮੈਦਾਨੇ ਜੰਗ ਵਾਂਗੂ, ਗਿੱਦੜਾਂ ਵਾਂਗੂ ਨਹੀਂ ਪਛਾਣ ਨੂੰ ਨਿਕਲ ਜਾਂਦੇ, ਉਹ ਬਾਹਾਂ ਨਹੀਂ ਖੜੀਆਂ ਕਰਦੇ। ਪਰਮਾਤਮਾ ਦੀ ਬਖਸ਼ਿਸ਼ ਐਸੀ ਹੈ, ਇਹ ਬੀਬੀ ਏਦਾਂ ਤੁਰੀ ਹੈ ਜਿੱਦਾਂ ਸ਼ੇਰ ਗੱਜ ਕੇ ਤੁਰਦਾ ਹੈ। क्योंकि परमात्मा का पिठ ते हाथ होवे ना उन्हूं डर कादा है दसो, खसम तकड़ा होवे ते डर कादा है दसो। पातशाह आखण लगे आप वसूला होया ते हो लोकां ते खुन साए कै, आप वसूला ओ दीन दुनिया दा पातशाह अकाल पुरख मंज वसूला बाग। गुरु ग्रंथ साहिब विच भी आया है, गुरु ग्रंथ साहिब विच जो आया वो इत्थे लभ जाएगा। महाराज कहिंदे ने जिदां तिन्नां लोकां ते अकाल पुरख गुस्से हो गया वे, तिन्हां लोकां नाल अकाल पुरख नाराज हो गया होवे, कोई साथों गलती होई होवे ते ओ परले नूं दुनिया ते घल दवे, परलिया मचा दवे, खुरा खोड दुनिया दा मिटाउणा चाहे, अपनियां ताकतां नूं घल दिंदा ए, इउं महसूस हो रिहा जिवें ओ गुस्से है मात लोक नाल तिन्हां लोकां ते, तां करके उहने अपनी ताकत घली है वी जाके इहनां दा नाश कर, ऐसी भयंकर जंग छिड़ चुकी है। अगे फरमाउंदे ने रोहो सिधाइयां चक्र पाण कर निंदा कर नंदा खड़ग उठाए कै, चक्र पाण चक्र नूं धारण करके, जिवें उह फोटो च विखाउंदे ना इहनां दा बाबा विष्णु चक्र लैके फिरदा है, ते दीन दुनिया दा पातशाह साडा कलगीधर मोढ़े ते तनुख है, पिछे पत्था हथ विच तलवार है, इदां देवी देवते जां सतपुरश जां रब्बी ताकतां आपो अपने शस्त्र धारदे रहे ने, पर लोड़ वेले जिहदे काम आ जाए। अज की होया है भी इहने देवी ने, काले रंग दी देवी ने हथ दे विच चक्कर फड़ लिया है, ते ओ जिहड़ी माई दुर्गा है उहने हथ दे विच खड़ग फड़ लई है। नंदा ननंद कहिंदे जिदा ये ननंद होवे दी, जिदा इहनां दी रिश्तेदारी होवे, भैणा भैणा भैण भरजाइयां होण, इदां कट्ठियां चलियां ने, अगे राक्षस बैठे रोहले तेरी तेगी शहबर लाए कै, पकड़ बछाड़े राक्षसां दल दैतां अंदर जाए कै, मैदाने जंग अंदर वधियां अगे राक्षस बड़े रोले बड़े शूरवीर बैठे ने, उन्होंने तीरां ते तेगां दी शैबर ला दित्ती है। दुर्गा वल ते काली वल वेख के ऐसा तीरां दा मीं वहाया, एक बार कदम रोक दिते ने, पकड़ पछाड़े राक्षसां दल दैतां अंदर जाए कै, अकाल पुरख नूं ध्या के इस काली ने ते उस माई ने एक बार फिर राक्षसां अंदर ना घबराउंदिआं ढाले अगे करके कदम रखे ने, राक्षसां नूं वालां तों फड़ फड़ के थले सुट्टण लग पई है। दल दैतां अंदर जाए कै, पकड़ पछाड़े राक्षसां पकड़ पकड़ के भुंजे मार दी है, पटक पटक के मारन लग पई है। बहु केसी पकड़ पछाड़े अन तिन अंदर धूम रचाए कै, बड़े बड़े चुन सूर में गह कोटी दे चलाए कै, रण काली गुस्सा खाए कै। साहिबे कमाल आखण लगे केसां तों फड़ फड़ के पछाड़िया है, उन्हां दे अंदर वड़ के किसे वाव रोले वांगू धूम जई धूम रचाए कै, धूम जई मचाई हुई है, वगा वगा के सुट्टण लग पई है। वेखो जेड़ा उहदी शरण लैंदा उहदी मदद करदा है। दुर्गा ने शरण लई, उन्हें अपनी एक होर ताकत कल इहो जिहियां करोड़ां देवियां उहदे पैर कुटदियां ने। महाराज आखण लगे ने बड़े बड़े सूरमियां नूं गह कोटी दए चलाए कए, लखां सूरमें हजारां सूरमियां नूं लै के नाल देवते फड़ फड़ के सुट दियां ने, मैदाने जंग अंदर ऐसी मार मचाई भी जमां नूं जमां दी पुरी नूं टिकटां कट्टी जांदियां ने, रणकाली गुस्सा खाए कै, अपाल पुरख दियां बख्शिशां लै के ओ काले जे रंग दी बीबी गुस्से विच जंग करदी है। पौड़ी दोहां कंधारां मोहे जुड़े अणियां रा चोईयां, धूहे किरपाणा तिखियां नाल लोहू होईयां, हूरा सरणवत बीज नू घट घेर खलोईयां, लाड़ा देखण लाड़ियां चौगिरदे होईयां। पातशाह कहिंदे हुण समां आ गया सरणवत बीज दा, हुण ऐसी व्योंत घड़ी है इस काली ने ते उस माई ने, दुआं कंधारां मुहे जुड़े अणियां रा चोईयां, नोक धार फौजां तिखे शस्त्र लैके फौजां ਇਉਂ ਰਚੀਆਂ ਨੇ ਇਦਾਂ ਲੱਗਦਾ ਜਿੱਦਾਂ ਇੱਕ ਕੰਧ ਦੇ ਸਾਹਮਣੇ ਦੂਜੀ ਕੰਧ ਖੜੀ ਹੋਵੇ। ਧੂਹੇ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ, ਤਿੱਖੀਆਂ ਤਲਵਾਰਾਂ ਕੱਢ ਕੇ ਦੇਵਤਿਆਂ ਦੈਂਤਾਂ ਤੇ ਦੈਂਤਾਂ ਦੇਵਦਿਆਂ ਦੇ ਲਹੂ ਨਾਲ ਰੰਗ ਦਿੱਤੀਆਂ ਨੇ। ਹੂਰਾਂ ਸਰਣਵਤ ਬੀਜ ਨੂੰ ਕੱਤ ਘੇਰ ਖਲੋਈਆਂ। ਇਹ ਇੱਕ ਹਰ ਧਰਮ ਦੇ ਵਿੱਚ ਐਸਾ ਫਲਸਫਾ ਐਸਾ ਫਲ ਸਮਝਿਆ ਗਿਆ ਸ਼ਹੀਦੀ ਦਾ। ਹਿੰਦੂ ਵੀਰ ਕਹਿੰਦੇ ਨੇ ਜਿਹੜਾ ਸ਼ਹਾਦਤ ਪਾਉਂਦਾ ਉਹਨੂੰ ਅਪਸਰਾ ਵਰਦੀਆਂ ਨੇ। ਇਸਲਾਮ ਕਹਿੰਦੀ ਹੈ ਜਿਹੜਾ ਸਿਰ ਵਾਰਦਾ ਉਹਨੂੰ ਹੂਰਾਂ ਵਰਦੀਆਂ ਨੇ। ਸਵਰਗ ਲੋਕ ਦੀਆਂ ਕੁਆਰੀਆਂ ਇਸਤਰੀਆਂ ਨੂੰ ਅਪਸਰਾ ਹੂਰਾ ਕਿਹਾ। ਇਹਨੂੰ ਲਾਲਚ ਸਮਝ ਲਓ ਜਾਂ ਕੁਝ ਵੀ ਸਮਝ ਲਓ, ਪਰ ਸਿੱਖ ਕਹਿੰਦੇ ਨੇ ਜਿਹੜਾ ਸ਼ਹੀਦੀ ਪਾਉਂਦਾ ਇਹ ਉਹਨੂੰ ਸਿੱਧੀ ਕਲਗੀ ਧਰ ਦੀ ਗੋਦ ਮਿਲਦੀ ਹੈ। ਹੂਰਾ ਹਾਰਾਂ ਨੂੰ ਸਿੱਖ ਨੇ ਕੀ ਕਰਨਾ ਹੈ? ਸਾਨੂੰ ਤੇ ਗੋਦ ਚਾਹੀਦੀ ਹੈ, ਕਲਗੀ ਧਰ ਦੀ ਸੱਚਖੰਡ ਚਾਹੀਦਾ। ਪਰ ਬਾਦਸ਼ਾਹ ਕਹਿੰਦੇ ਨੇ ਇਹਨਾਂ ਦੇ ਅਨੁਸਾਰ ਜਦੋਂ ਤਿੱਖੀਆਂ ਤਲਵਾਰਾਂ ਲਹੂ ਨਾਲ ਲਿਬੜੀਆਂ ਲੈ ਕਰਕੇ ਇਹ ਕਾਲੀ ਇਹ ਬੀਬੀ ਦੁਰਗਾ ਅਗਾਂਹ ਵਧੀਆਂ ਨੇ, ਇਉਂ ਮਹਿਸੂਸ ਹੋਣ ਲੱਗਾ ਏ ਇਹ ਸਰਣਵਤ ਬੀਜ ਦਾ ਅੰਤਲਾ ਸਮਾਂ ਆ ਗਿਆ ਏ, ਔਰ ਇਸ ਅੰਤਲੇ ਸਮੇਂ ਹੁਣ ਘੇਰੇ ਘੇਰੇ ਹੂਰਾਂ ਆ ਗਈਆਂ ਨੇ ਜਿਨ੍ਹਾਂ ਨੇ ਵਰਨਾ ਇਸ ਸਰਣਵਤ ਬੀਜ ਨੂੰ ਖਸਮ ਧਾਰਨਾ ਏ। ਕਿਉਂਕਿ ਸੂਰਮਿਆਂ ਦੀ ਜੈ ਜੈਕਾਰ ਹੁੰਦੀ ਹੈ, ਹੂਰਾਂ ਸਰਣਵਤ ਬੀਜ ਨੂੰ ਕੱਤ ਘੇਰ ਖਲੋਈਆਂ। ਵੈਸੇ ਵੀ ਇਹ ਅਰਬੀ ਦਾ ਸ਼ਬਦ ਜੇ ਹੂਰ ਅਰਬੀ ਦਾ ਸ਼ਬਦ ਹੈ। ਪਾਤਸ਼ਾਹ ਆਖਣ ਲੱਗੇ ਨੇ ਲਾੜਾ ਦੇਖਣ ਲਾੜੀਆਂ ਚੋ ਗਿਰਦੇ ਹੋਈਆਂ। ਜਦੋਂ ਬੱਚਾ ਆਉਂਦਾ ਨਾ ਘਰ ਵਿੱਚ ਵਿਆਹ ਰੱਖਿਆ ਹੋਵੇ ਤੇ ਕਾਕਾ ਆਉਂਦਾ ਫਿਰ ਜੰਜ ਲੈ ਕੇ, ਤੋ ਜਿਹੜੀ ਉਹਦੇ ਘਰ ਵਾਲੀ ਹੈ ਜਿਹਨੇ ਆਉਣ ਵਾਲੇ ਸਮੇਂ ਦੇ ਸੁਹਾਗਵੰਤੀ ਹੋਣਾ ਜਿਹਦੇ ਨਾਲ ਵਿਆਹ ਹੋਣਾ, ਉਹਦੀਆਂ ਸਹੇਲੀਆਂ ਘੇਰੇ ਘੇਰੇ ਖਲੋ ਜਾਂਦੀਆਂ ਨੇ, ਲਾੜੇ ਦੇ ਘੇਰੇ ਘੇਰੇ ਖਲੋ ਜਾਂਦੀਆਂ ਨੇ ਉਹ ਬੱਚੀਆਂ, ਕਈ ਲਾੜੇ ਦੇ ਘੇਰੇ ਘੇਰੇ ਲਾੜੀਆਂ ਖਲੋ ਜਾਂਦੀਆਂ ਨੇ। ਕਈ ਵਾਰ ਪੁਰਾਣੇ ਸਮਿਆਂ ਦੇ ਸਵੰਬਰ ਰਚਿਆ ਜਾਂਦਾ ਸੀ ਲਾੜੇ ਨੂੰ ਪਸੰਦ ਕਰਨ ਲਈ, ਲਾੜੀਆਂ ਘੇਰੇ ਘੇਰੇ ਖਲੋ ਜਾਂਦੀਆਂ ਨੇ। ਇੱਦਾਂ ਲੱਗਦਾ ਹੈ ਵੀ ਸਰਣਵਤ ਬੀਜ ਲਾੜਾ ਏ, ਇਹ ਹੂਰਾਂ ਘੇਰੇ ਘੇਰੇ ਲਾੜੀਆਂ ਹਨ। ਕੇਵਲ ਵੀਰ ਰਸ ਭਰਨ ਲਈ ਇਹ ਬਚਨ ਕਰਦੇ ਨੇ, ਚੋਬੀ ਧੌਸਾਂ ਪਾਈਆਂ ਦਲਾਂ ਮੁਕਾਬਲਾ, ਦਸਤੀ ਧੂ ਨਚਾਈਆਂ ਤੇ ਗਾਂ ਨੰਗੀਆਂ। ਪਾਤਸ਼ਾਹ ਕਹਿੰਦੇ ਨੇ ਦਸਤ ਵਿੱਚ ਹੱਥਾਂ ਵਿੱਚ ਨੰਗੀਆਂ ਤਲਵਾਰਾਂ। ਇਤਿਹਾਸ ਐਸਾ ਕਥਨ ਕਰਦਾ ਏ ਜਦੋਂ ਸਰਣਵਤ ਬੀਜ ਅੱਗੇ ਵਧਿਆ ਏ, ਕਾਲੀ ਤੇ ਦੁਰਗਾ ਨੂੰ ਮਾਰਨੇ ਦੇ ਲਈ ਚੰਚਲ ਤਾਈ ਦੇ ਨਾਲ ਦੁਰਗਾ ਨੇ ਅੱਖ ਬਚਾ ਕਰਕੇ ਐਸਾ ਚੰਡ ਪ੍ਰਚੰਡ ਦਾ ਵਾਰ ਕੀਤਾ ਏ, ਧੌਣ ਲਾ ਕੇ ਸੁੱਟੀ ਹੈ ਤੇ ਲੈ ਕੇ ਇੱਕ ਖੱਪਰ ਜਿਹਾ ਇੱਕ ਬਾਟਾ ਜਿਹਾ ਉਹ ਕਾਲੇ ਰੱਖ ਦੀ ਮਾਈ ਨੇ ਸਾਰੇ ਦਾ ਸਾਰਾ ਲਹੂ ਨਚੋੜ ਕੇ ਬਾਟੇ 'ਚ ਪਾ ਕੇ ਦੇ ਛਕ ਲਿਆ ਜੇ। ਨਾ ਤੁਪਕਾ ਡੁੱਲੇ ਤੇ ਨਾ ਕੋਈ ਸਰਣਵਤ ਵੀਰ ਪੈਦਾ ਹੋਵੇ, ਐਸੀ ਤਲਵਾਰ ਵਾਹੀ ਹੈ, ਚੋਬੀ ਧੌਸਾ ਪਾਈਆਂ ਦਲਾਂ ਮੁਕਾਬਲਾ, ਡੰਡੇ ਦੀਆਂ ਚੋਟਾਂ ਨਗਾਰੇ ਫਿਰ ਵੱਜੇ, ਮਹਾਨ ਸੂਰਬੀਰ ਰਖਤ ਬੀਜ ਨੂੰ ਮਾਰ ਲਿਆ ਉਸ ਕਾਲੀ ਨੇ, ਮਾਰ ਲਿਆ ਏ ਉਸ ਦੁਰਗਾ ਨੇ, ਦੇਵੀ ਨੇ ਦਸਤੀ ਧੂ ਨਚਾਈਆਂ ਤੇਗਾਂ ਨੰਗੀਆਂ। ਜਿਨਕੀ ਚੀਰੀ ਦਰਗੇ ਪਾਟੀ ਤਿੰਨਾ ਮਰਨਾ, ਜਿੱਡਾ ਮਰਜ਼ੀ ਕੋਈ ਸੂਰਮਾ ਹੋਵੇ, ਸ਼ੰਤ ਹੋਵੇ ਸਾਕਤ ਹੋਵੇ, ਜਦੋਂ ਸਮਾਂ ਆ ਗਿਆ ਸਾਹਾਂ ਦੀ ਚਿੱਠੀ ਪਾੜ ਗਈ ਫਿਰ ਕਾਲ ਨਹੀਂ ਜੇ ਛੱਡਦਾ। ਸਰਣਵਤ ਬੀਜ ਰਖਤ ਬੀਜ ਦਾ ਐਸਾ ਹਸ਼ਰ ਹੋਇਆ ਏ, ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਧੀਆਂ, ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ। ਉਹ ਜਿਹੜੀਆਂ ਤਲਵਾਰਾਂ ਹੱਥਾਂ ਵਿੱਚ ਨੱਚਦੀਆਂ ਸੀ ਸੂਰਮਿਆਂ ਦੇ ਤਨ ਨਾਲ ਲਾਈਆਂ, ਕਿਉਂ ਲਾਈਆਂ? ਕਿਉਂਕਿ ਉਹ ਮਾਸ ਖਾਣ ਗਿੱਝੀਆਂ ਨੇ, ਤਲਵਾਰਾਂ ਮਾਸ ਭੱਖ ਰਹੀਆਂ ਨੇ। ਬਿੱਦਣ ਰਾਤੀ ਆਈਆਂ ਮਰਦਾਂ ਘੋੜਿਆਂ, ਐਸੀ ਕਟਾ ਵੱਢ ਕੀਤੀ ਹੈ ਇਹਨਾਂ ਬੀਬੀਆਂ ਨੇ, ਇਹਨਾਂ ਦੇਵੀਆਂ ਨੇ, ਸੂਰਮਿਆਂ ਤੋਂ ਲੈ ਕੇ ਘੋੜਿਆਂ ਤੱਕ ਮੈਦਾਨੇ ਜੰਗ ਵਿੱਚ ਬਿੱਦਣ ਦੁਖਦਾਈ ਸਮਾਂ ਬਤੀਤ ਕਰ ਰਹੇ ਨੇ, ਫੱਟਾਂ ਨਾਲ ਵੱਢੇ ਹੋਏ। ਜੋਗਣੀਆਂ ਮਿਲਕਾਈਆਂ ਲੋਹੂ ਭੱਖਣਾ, ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ। ਜਿਵੇਂ ਭੂਤ ਪ੍ਰੇਤ ਇਲਾਂ ਕਹੂਏ ਜੋਗਣੀਆਂ ਘੇਰੇ ਘੇਰੇ ਆ ਗਈਆਂ, ਕਿਉਂਕਿ ਉਹਨਾਂ ਦੀ ਖੁਰਾਕ ਹੈ ਲਹੂ, ਉਹਨਾਂ ਦੀ ਖੁਰਾਕ ਹੈ ਮਾਸ ਖਾਣਾ। ਜਿਵੇਂ ਜਿਵੇਂ ਫੌਜਾਂ ਮਰਦੀਆਂ ਨੇ, ਦੇਵੀਆਂ ਨੇ ਫੌਜਾਂ ਨੂੰ ਮਾਰਿਆ ਏ, ਜੋਗਣੀਆਂ ਦੀ ਲਹੂ ਪੀਣਿਆ, ਭੂਤਾਂ ਪ੍ਰੇਤਾਂ ਦੀ ਕਾਵਾਂ ਕਊਆਂ ਦੀ ਆਬਾਦੀ ਵਧੀ ਹੈ, ਆ ਕੇ ਗੋਸਤ ਭੱਖਣ ਲੱਗੇ ਨੇ, ਭੱਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ, ਭੂਈ ਨਾ ਪਾਉਣੇ ਪਾਈਆਂ ਬੂੰਦਾਂ ਰਖਤ ਦੀਆਂ ਦੌੜੇ ਨੇ, ਜਿੰਨੇ ਕੁ ਬਚ ਗਏ ਸੁੰਭ ਕੋਲ ਗਏ, ਜਾ ਕੇ ਆਖਣ ਲੱਗੇ ਓ ਉਹਨਾਂ ਨੇ ਤੇਰਾ ਰਖਤ ਬੀਜ ਵੱਢਿਆ ਈ ਕੱਟਿਆ ਈ ਮਾਰ ਦਿੱਤਾ ਈ, ਇੱਕ ਵੀ ਬੂੰਦ ਲਹੂ ਦੀ ਭੂਏ ਨਾ ਪਾਉਣੇ ਪਾਈਆਂ, ਥੱਲੇ ਨਹੀਂ ਡਿੱਗਣ ਦਿੱਤੀ। ਕਹਾਣੀ ਦੱਸੀ ਹੈ ਰਾਜੇ ਨੂੰ ਕਾਲੀ ਖੇਤ ਖਪਾਈਆਂ ਸਭੇ ਸੂਰਤਾਂ, ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਦੀਆਂ, ਸਰਣਤ ਬੀ ਦੀਆਂ ਸਾਰੀਆਂ ਸੂਰਤਾਂ ਕਾਲੀ ਨੇ ਮੈਦਾਨੇ ਜੰਗ ਵਿੱਚ ਖਤਮ ਕਰ ਦਿੱਤੀਆਂ ਨੇ, ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਦੀਆਂ, ਜਾਣ ਨਾ ਜਾਏ ਮਾਈਆਂ ਜੂਝੇ ਸੂਰਮੇ। ਪਾਤਸ਼ਾਹ ਕਹਿੰਦੇ ਹਰ ਸਿਰ ਉੱਤੇ ਕਾਲ ਗੂੰਜਿਆ, ਕਾਲ ਦੀਆਂ ਘੜੀਆਂ ਮੈਦਾਨੇ ਜੰਗ ਵਿੱਚ ਆਈਆਂ ਨੇ, ਬੇਸ਼ੁਮਾਰ ਰਾਕਸ਼ਸਾਂ ਦੇ ਸਿਰ ਤੇ ਕਾਲ ਦਾ ਸਮਾਂ ਆ ਗਿਆ, ਇਉਂ ਲੱਗਦਾ ਇਹ ਮੈਦਾਨੇ ਜੰਗ ਵਿੱਚ ਡਿੱਗੇ ਹੋਏ ਇੱਦਾਂ ਖਾਮੋਸ਼ ਨੇ ਜਿੱਦਾਂ ਮਾਂ ਨੇ ਜੰਮੇ ਹੀ ਨਹੀਂ ਹੁੰਦੇ। ਇਸ ਤਰ੍ਹਾਂ ਦੇ ਨਾਲ ਮੈਦਾਨੇ ਜੰਗ ਦਾ ਦ੍ਰਿਸ਼ ਹੈ, ਸਾਹਿਬ ਏ ਕਮਾਲ ਦੀ ਕਲਮ ਦਾ ਇਹ ਕਮਾਲ ਆਪ ਸੰਗਤਾਂ ਨਾਲ ਸਾਂਝਾ ਕੀਤਾ ਹੈ, ਕਿਵੇਂ ਖੱਪਰ ਵਿੱਚ ਲਹੂ ਪੀਤਾ ਹੈ, ਕਿਵੇਂ ਸਿਰ ਲਾਇਆ ਹੈ, ਕਿਵੇਂ ਗੁਰੂ ਨਾਨਕ ਨੇ ਹਾਮੀ ਭਰੀ ਹੈ। ਕੱਲ੍ਹ ਨੂੰ ਜ਼ਿਕਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।